16 मई 1912। प्यारे सज्जन जी, मैं प्रार्थना करदा हां कि सतगुरु दी आत्मा आप नू अपने प्रेम दे मंडल विच लगातार रस दा अधिकारी बना लवे। आप दे पत्र विच जो प्यार भरे लफ्ज आपने लिखे हन, मैं उना दा शुक्रिया की करा। केवल इतना आखदा हां कि मैं आप नू मिल के बहुत प्रसन्न होया हां, और मेरे चित विच आप दा ख्याल अक्सर वेर फेरे पांदा है। मेरे प्यार विच ही नहीं, मेरे प्यार विच आप दा ख्याल आवसदा है, पर मैं कुछ संकोच जेहे विच रहंदा हां। इंसान दे जी विच सुरत मत मन सुद दे दर्जे दा जो सामान है, इस दी नी शक पर है। प्रेम दा वासा इना तो अगे सिद्धी दे मंडल विच है, जिथे अकल दे खम सड़दे हन, पर ओ सिद्धी भी एक मुकम्मल अकल है, जो आपने कार्ज लई डिडक्टिव ते इंडक्टिव लॉजिक दी मुथाज नहीं रहंदी। मेरे हिरदे विच आप दे मिलन तो और आप दी ग्लूम दा जिकर जानन तो अतृप्त प्यार परी ए इच्छा पैदा हुई कि काश नानक प्रेम दी कंटिन्यूस करंट आप दे अंदर छिड़ पए और आप दे डिवाइन बलवलियां दे अप्रशस जो साई वलो आप नू प्राप्त हन, आप लई सच्ची मुच्ची प्रीतम जी दे देश लै जान दे कारण बन जान। मैं जद आप नू डिठा है, केवल आप दी आत्मा दी निरोलता ए भुल के कि तुसी पंडित हो प्रसिद्ध हो, खिच करदी है ते चित ए चाहुंदा है कि क्यों ना आप दे आत्मा विच नानक प्रेम दी ठंडी प्यारी रस भरी मिठी ते आनंदी रौ लगातार जारी हो जावे। मेरी शुभ इच्छा ते प्यार भरी तांग ए है, गुरु नानक देव दे हिसाब नाल असी सारे मुर्दा हां। सो जीविया जिस मन वसिया सोए, नानक अवर ना जीवै कोई। ते जिंदगी स्पॉर्मेडिक शै नहीं, जिंदगी लगातार होनी चाहिए। लाइफ मस्ट बी कॉन्टीन्यूअस। एहो कारण है कि श्री गुरु जी ने मध्यम वेग दी लगातार वेव लहर सिखां नू सिखाई। मध्यम ते लगातार रहन वाली शै लाइफ कहला सकती है। इस बिना देह निकम्मी है, साची लिवै बिन देह निमाणी, गुरु जी दा वाक है। जदो कदे उभार उठदे हन, ओ सुरत नू हेठां सट जांदे हन। पिछे नशे टुटन वर्गी टोट पैंदी है, जो पहले नालो कमजोर करदी है, पर जीवें उच्चे पर्वतां दे पैर बेस खड्डां ते जंगलां दे हनेरे वालियां डुंगाणा विच खड़े हुंदे हन। इसे तरह उच्ची सुरत वाले सामान पैदा करन दे साधन नीवे थाई अर साधारण गल्लां विच हुंदे हन, जिन्हां नू मंजे हुए दिमाग इंटलैक्चुअल एडवांसमेंट वाले वेले सिर नजर हेठ नहीं लिया सकदे। तुसी डिठा हो ਕਿ ਪੱਛਮ ਵਿੱਚ ਕਈ ਲੋਕ ਅੱਜ ਕੱਲ ਇਨਰ ਲਾਈਫ ਦੇ ਮੁਤਲਕ ਬਹੁਤ ਕੁਛ ਲਿਖ ਰਹੇ ਹਨ, ਪਰ ਮੈਂ ਉਹਨਾਂ ਵਿੱਚੋਂ ਜੋ ਦੇਖੀਆਂ ਹਨ ਸਭ ਵਿੱਚ ਮੋਡਸ ਓਪਰੈਂਡੀ ਦਾ ਘਾਟਾ ਡਿੱਠਾ ਹੈ। ਗੱਲ ਦਾ ਬਿਆਨ, ਉਸਦਾ ਐਨਾਲਿਸਿਸ ਅਰ ਸਾਰਾ ਹੀਜ ਪਿਆਜ ਤਾਂ ਉਹ ਲਿਖਦੇ ਹਨ, ਅਰ ਦਿਮਾਗੀ ਖਿਆਲ ਨਾਲ ਕਰਨ ਦੇ ਸਾਧਨ ਲਿਖਦੇ ਹਨ, ਪਰ ਅਸਲ ਨਿਰੋਲ ਸਾਧਨ ਜੋ ਅਨਪੜ੍ਹ ਤੇ ਪੜ੍ਹੇ ਰੋਗੀ ਰੂਹ ਤੇ ਅਰੋਗ ਰੂਹ ਹਰ ਤਬਕੇ ਤੇ ਹਰ ਦਰਜੇ ਦੀ ਤਰੱਕੀ ਦੇ ਆਦਮੀ ਨੂੰ ਰੂਹ ਪਾ ਕੇ ਲੈ ਉਠੇ ਉਹ ਨਹੀਂ ਦਿਸਦੇ। ਇਹੋ ਕਾਰਨ ਹੈ ਕਿ ਉਹਨਾਂ ਦੇ ਪਾਠਕ ਲਾਭਵੰਤ ਨਹੀਂ ਹੁੰਦੇ। ਮਾਈਂਡ ਬਰੋਡ ਤਾਂ ਹੁੰਦਾ ਹੈ, ਪਰ ਐਸ ਭਾਂਤ ਕਿ ਉਹ ਬਰੋਡਨੈਸ ਵਿੱਚ ਆਪਣੇ ਆਪ ਨੂੰ ਖੋ ਬਹਿੰਦੇ ਹਨ। ਸੋ ਇਸੇ ਤਰ੍ਹਾਂ ਵੇਦਾਂਤ ਦੀ ਸਿੱਖਿਆ ਦਾ ਅਸਰ ਪੈ ਰਿਹਾ ਹੈ। ਵਸ਼ਿਸ਼ਠ ਜੀ ਦਾ ਇਹ ਮਸਲਾ ਹਰ ਕਿਸੇ ਨੇ ਪੜਿਆ ਹੈ ਕਿ ਤੇਰੇ ਫੁਰਨੇ ਦਾ ਸੰਸਾਰ ਹੈ, ਪਰ ਇਹ ਵਿਚਾਰ ਕੋਈ ਨਹੀਂ ਕਰਦਾ ਕਿ ਸੌਲ ਆਪਣੀ ਐਵੂਲੇਸ਼ਨ ਵਿੱਚ ਘੱਟ ਤੋਂ ਘੱਟ ਇੱਕ ਵੇਰ ਤਾਂ ਹੇਠਲੇ ਨੁਕਤੇ ਤੋਂ ਇਨਸਾਨੀਅਤ ਦੇ ਦਰਜੇ ਤੱਕ ਹਰ ਜੂਨ ਵਿੱਚੋਂ ਲੰਘ ਕੇ ਆਈ ਹੈ। ਜੇਕਰ ਹਿੰਦੂ ਹਿਸਾਬ ਮੁਜਬ 84 ਲੱਖ ਲੈ ਲਈਏ ਤੇ ਹਰ ਜੂਨ ਦੀ ਔਸਤ ਉਮਰ 10 ਵਰੇ ਕੱਢ ਲਈਏ ਤਾਂ 8,40,00,000 ਵਰਾ ਅਸੀਂ 5 ਵਿਸ਼ਿਆਂ ਦੇ ਫੁਰਨੇ ਵਿੱਚ ਰਹੇ ਹਾਂ। ਗੋਇਆ ਬੜਾ ਹੀ ਲੰਮਾ ਸਮਾਂ 5 ਵਿਕਾਰਾਂ ਦੇ ਫੁਰਨੇ ਦੇ ਅਭਿਆਸ ਵਿੱਚ ਬੀਤ ਚੁੱਕਾ ਹੈ। ਅਭਿਆਸ ਨਾਲ ਖਿਆਲ ਸਥੂਲਤਾ ਦੇ ਦਰਜੇ ਤੱਕ ਪਹੁੰਚ ਜਾਂਦਾ ਹੈ, ਫਿਰ ਹੁਣ ਸਾਡੇ ਅੰਦਰ ਪ੍ਰਕਿਰਤੀ ਦਾ ਫੁਰਨਾ ਕਿਤਨਾ ਕਰੜ ਕ੍ਰਿਸਟਲ ਬਣਾ ਚੁੱਕਾ ਹੈ। ਜੇ ਹੁਣ ਫੁਰਨਾ ਹੀ ਕਲਿਆਣ ਕਰਤਾ ਹੈ ਤੇ ਟੁੱਟ ਕੇ ਇਸ ਪੁੱਠੇ ਖਿਆਲ ਦਾ ਅਭਿਆਸ ਕੋਈ ਸਮਾਂ ਹੋਵੇ ਤਾਂ ਉਹ ਕ੍ਰਿਸਟਲ ਪੰਘਰੇ ਦਰਵੇ, ਫੇਰ ਹਵਾ ਬਣੇ, ਫੇਰ ਆਤਮ ਰੂਪ ਹੋਵੇ। ਅਸੀਂ ਸਹਿਜ ਖਿਆਲ ਉਸਦੀ ਟੋਟ ਸਮਝਦੇ ਹਾਂ, ਫੇਰ ਉਹ ਖਿਆਲ ਕੰਟੀਨਿਊਸ ਨਹੀਂ ਬਣਦਾ। ਕਦੇ ਆਇਆ ਕਦੇ ਲੰਘ ਗਿਆ। ਜਦ ਉਹ ਖਿਆਲ ਬੰਦ ਹੋ ਜਾਂਦਾ ਹੈ ਉਹ ਅੰਦਰਲਾ ਦਰਵਣਾ ਬੰਦ ਪੈ ਜਾਂਦਾ ਹੈ। ਸਤਿਗੁਰੂ ਜੀ ਆਖਦੇ ਹਨ, ਅਨਿਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਾਹ ਕਹੋ ਕੈਸੇ ਗਵੈ। ਇਸ ਤੋਂ ਮਲੂਮ ਹੁੰਦਾ ਹੈ ਕਿ ਅਸਾਂ ਕਿਸੇ ਨੀਵੀ ਖੱਡ ਤੋਂ ਪਹਾੜ ਦੀ ਨੀਂਹ ਧਰਨੀ ਹੈ, ਕਿਸੇ ਸਮੁੰਦਰ ਦੇ ਡੂੰਘੇ ਵਿੱਚ ਸਤਹ ਤੋਂ ਉਚੇਰੇ ਜਜ਼ੀਰੇ ਦੀ ਖਾਤਰ ਹੇਠਾਂ ਕੋਲ ਦੀ ਨੀਂਹ ਧਰਨੀ ਹੈ, ਅਰ ਉਹ ਨੀਂਹ ਕਿਸੇ ਨਿਮਾਣੇ ਕੀੜੇ ਨੇ ਧਰਨੀ ਹੈ, ਜਿਸ ਦਾ ਸਮਾਂ ਪਾ ਕੇ ਮਹਾਦੀਪ ਬਣ ਜਾਣਾ ਹੈ। ਸਤਿਗੁਰੂ ਜੀ ਨੇ ਲਿਖਿਆ ਹੈ, ਕਿਨਕਾ ਏਕ ਜਿਸ ਜੀ ਬਸਾਵੇ ਤਾਕਿ ਮਹਿਮਾ ਗਣੀ ਨਾ ਆਵੇ। ਕੋਈ ਐਵੂਲੇਸ਼ਨ ਪ੍ਰੋਗਰੈਸ ਮੁਕੰਮਲ ਨਹੀਂ ਜਦ ਤੱਕ ਪਹਿਲੇ ਕੋਈ ਕਿਣਕੇ ਨਿਊਕਲਸ ਨਾ ਬਣੇ। ਇਸੇ ਕਰਕੇ ਸਤਿਗੁਰੂ ਆਖਦੇ ਹਨ ਕਿ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇ ਏਕ ਕਣੀ। ਫਿਰ ਸਤਿਗੁਰੂ ਜੀ ਲਿਖਦੇ ਹਨ ਕਿ ਇਹ ਜ਼ਿੰਦਗੀ ਪੈਦਾ ਹੋਣ ਦਾ, ਇਹ ਲਿਵ ਲੱਗਣ ਦਾ ਸ਼ਬਦ ਬੁੱਧੀ ਤੇ ਮਨ ਦੇ ਮੰਡਲ ਦਾ ਸ਼ਬਦ ਨਹੀਂ। ਇਸ ਕਰਕੇ ਸਿੱਖਿਆ ਨਾਲ ਨਹੀਂ ਸਿਖਾਇਆ ਜਾਂਦਾ। ਸਿੱਖਿਆ ਤਾਂ ਰੁਚੀ ਤੇ ਵੈਰਾਗ ਦੇ ਖਿਆਲ ਪੈਦਾ ਕਰਦੀ ਹੈ। ਅਸਲ ਸ਼ਬਦ ਤਾਂ ਸੁਰਤਾ, ਆਪਣੀ ਸੁਰਤ ਨਾਲ ਪਿਆਰੇ ਦੀ ਸੁਰਤ ਸਿਖਾਉਂਦਾ ਹੈ, ਅਰ ਇਹ ਦਰਸ਼ ਤਰਦੀਸ਼ ਉਸ ਤਰ੍ਹਾਂ ਦੀ ਹੁੰਦੀ ਹੈ ਜਿਸ ਤਰ੍ਹਾਂ ਮਾਤਾ ਦੇ ਉਦਰ ਵਿੱਚ ਮਾਤਾ ਦੇ ਆਪਣੇ ਖੂਨ ਦਾ ਸਰਕੂਲੇਸ਼ਨ ਬੱਚੇ ਦੇ ਖੂਨ ਦੇ ਸਰਕੂਲੇਸ਼ਨ ਵਿੱਚ ਸਾਂਝੇ ਗੇੜ ਲੈਂਦਾ ਹੈ। ਤੇ ਪਰਵਰਿਸ਼ ਕਰਦਾ ਹੈ। ਅਰ ਇਹ ਤਰੀਕਾ ਹੇਠੋਂ ਸ਼ੁਰੂ ਕਰਕੇ ਗੁਰੂ ਨਾਨਕ ਦੀ ਸੁਰਤ ਤੱਕ ਆਪਣੀ ਸੁਰਤ ਪਰੋ ਕੇ ਪ੍ਰਾਉਣੇ ਤੱਕ ਪਹੁੰਚਣਾ ਹੈ। ਚਿੱਤ ਹੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ, ਸਤਿਗੁਰੂ ਜੀ ਦੀ ਆਗਿਆ ਹੈ। ਸੋ ਪਿਆਰੇ ਜੀ, ਕੈਸਾ ਆਨੰਦ ਦਾ ਸਮਾਂ ਹੋਵੇ ਕਿ ਪ੍ਰੀਤਮ ਜੀ ਦੀ ਪਿਆਰ ਦੀ ਲਹਿਰ ਅੱਠ ਪਹਿਰ ਉੱਠੇ। ਪ੍ਰੀਤਮ ਜੀ ਦੇ ਪਿਆਰ ਦੇ ਹੁਲਾਰੇ ਹਰ ਵਕਤ ਰੰਗ ਵਿੱਚ ਰੱਖਣ, ਅਰ ਕਿਰਪਾਲ ਸਤਿਗੁਰੂ ਸਾਡੇ ਅੰਦਰੋਂ ਭੁੱਲ ਕੇ ਬੰਧਨ ਕੱਟੇ, ਅਰ ਕਿਰਪਾਲ ਸਤਿਗੁਰੂ ਸਾਡੇ ਅੰਦਰੋਂ ਭੁੱਲ ਦੇ ਬੰਧਨ ਕੱਟੇ। ਸਾਡੀ ਆਤਮਾ ਉਸ ਦੀ ਆਤਮਾ ਨਾਲ ਯਾਦ ਦੀ ਡੋਰ ਨਾਲ ਇੱਕ ਹੋ ਜਾਵੇ, ਜੋ ਹਰ ਚਿੰਨ ਉਸ ਪ੍ਰੇਮ ਦੇ ਚਸ਼ਮੇ ਵਿੱਚੋਂ ਜ਼ਿੰਦਗੀ ਬਖਸ਼ ਹੁਲਾਰੇ ਤੇ ਜੀਵਨ ਰੌਂ ਦੇ ਲਹਿਰੇ ਆ ਆ ਕੇ ਵੱਜਣ। ਚਸ਼ਮੇ ਦਾ ਪਾਣੀ ਤੇ ਸਰੋਵਰ ਦਾ ਪਾਣੀ ਇੱਕੋ ਜਿਹੇ ਸਜਰੇ ਤਾਜ਼ੇ ਤੇ ਆਨੰਦੀ ਹੋ ਜਾਣ। ਪਿਆਰੇ ਜੀ, ਮੈਂ ਦਲੀਲਾਂ ਹੋਰ ਕੀ ਲਿਖਾਂ, ਤੁਸੀਂ ਆਪ ਕਾਫੀ ਤੋਂ ਵਧੀਕ ਜਾਣਦੇ ਹੋ। ਪਰ ਮੇਰਾ ਪਿਆਰ ਇਹੋ ਚਾਹੁੰਦਾ ਹੈ ਕਿ ਮੱਧਮ ਵੇਗ ਦੀ ਕੰਟੀਨਿਊਸ ਲਹਿਰ ਜੋ ਚੜ੍ਹਦੀਆਂ ਕਲਾ ਦੀ ਹੈ ਉਹ ਪੈਦਾ ਹੋ ਜਾਵੇ ਤੇ ਸਪੋਰਮੈਡਿਕ ਨਾ ਰਹੇ। ਇਨ ਅਦਰ ਵਰਡਸ, ਮੈਂ ਚਾਹੁੰਦਾ ਹਾਂ ਕਿ ਆਪ ਜ਼ਰਾ ਹੇਠ ਉਤਰੋ, ਬ੍ਰਹਮ ਦੀ ਲੀਨਤਾ ਨੂੰ ਛੱਡ ਦਿਓ, ਨਾਨਕ ਪ੍ਰੇਮ ਵਿੱਚ ਆਓ, ਅਰ ਇਸ ਦੁਆਰਾ ਪ੍ਰੀਤਮ ਜੀ ਦੇ ਪ੍ਰੇਮ ਦਾ ਹੁਲਾਰਾ ਲਓ। ਅੱਠੇ ਪਹਿਰ ਰਸ ਦੀ ਚਰਨਾਟ ਆਨੰਦੀ ਛਿੜੇ, ਲੂ ਲੂ ਵਿੱਚੋਂ ਪਿਆਰੇ ਜੀ ਦਾ ਪਿਆਰ ਫੁੱਟੇ, ਪਿਆਰ ਸੁਰਤ ਵਿੱਚ ਉਮਾ ਲਵੇ ਤੇ ਉਮਾ ਭਰੀ ਰੱਖੇ। ਗਿਆਨ ਇਜ਼ ਟੂ ਨੋ ਹਿਮ, ਲਵ ਇਜ਼ ਟੂ ਹੈਵ ਹਿਮ। ਵੀਰ ਸਿੰਘ। ਤੇਈ ਮਈ 1922। ਗੁਰੂ ਸਵਾਰੇ ਜੀ, ਵਾਹਿਗੁਰੂ ਜੀ ਦੇ ਪਿਆਰ ਵਿੱਚ ਰਹੋ। ਇਹ ਮਾਰਗ ਬੜਾ ਕਠਨ ਹੈ। ਕਿਸੇ ਆਤਮਾ ਨੂੰ ਆਪਣੇ ਸਰੀਰ ਦੇ ਅੰਦਰ ਆਪਣਾ ਕੇਂਦਰ ਸੈਂਟਰ ਲੱਭ ਪੈਣਾ ਤੇ ਜੀਵਨ ਨੇ ਉਸ ਆਧਾਰ ਤੇ ਟਿਕ ਜਾਣਾ, ਇਹ ਕੋਈ ਖੇਡ ਨਹੀਂ। ਜਨਮ ਜਨਮ ਦੇ ਸਾਡੇ ਕਰਮਾਂ ਨੇ ਸਾਨੂੰ ਕਰਮ ਦਸ਼ਾ ਅਰਥਾਤ ਆਬਜੈਕਟਿਵ ਬਣਾ ਦਿੱਤਾ ਹੈ, ਅਰਥਾਤ ਅਸੀਂ ਉਸ ਸ਼ਟਲਕਾਕ ਚਿੜੀ ਵਾਂਗੂ ਹੋ ਗਏ ਹਾਂ ਜਿਸ ਨੂੰ ਖੇਡਣ ਵਾਲਾ ਇੱਕ ਪਾਸਿਓਂ ਮਾਰਦਾ ਹੈ ਤਾਂ ਦੂਜੇ ਪਾਸੇ ਪਈ ਮਾਰੀ ਮਾਰੀ ਫਿਰਦੀ ਹੈ। ਸਾਡਾ ਮਨ ਆਪਣੀ ਟੇਕ ਤੇ ਨਹੀਂ, ਪਰ ਲੋਕਾਂ ਦੇ ਖਿਆਲਾਂ, ਵਹਿਮਾਂ, ਰਾਵਾਂ, ਨੁਕਤਾ ਚੀਨੀਆਂ, ਉਸਤਤ ਨਿੰਦਿਆ ਅਰ ਰੋਜ਼ ਵਾਪਰਦੀਆਂ ਹਾਲਤਾਂ ਦੇ ਅੱਗੇ ਇਸ ਤਰ੍ਹਾਂ ਲੰਮਾ ਪੈ ਜਾਂਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਮਨ ਨੂੰ ਠੋਕਰ ਮਾਰਦੀਆਂ ਹਨ। ਸਾਡੇ ਆਪਣੇ ਮਾਨੋ ਭੂਤ ਹੋ ਕੇ ਸਾਡੇ ਮਨਾਂ ਤੇ ਹੁਕਮ ਕਰ ਰਹੇ ਹਨ। ਅਸੀਂ ਇਹਨਾਂ ਆਪਣੇ ਭੂਤਾਂ ਤੇ ਲੋਕਾਂ ਦੇ ਵਹਿਮਾਂ ਖਿਆਲਾਂ ਦੇ ਅੱਗੇ ਗੁਲਾਮ ਬਣ ਰਹੇ ਹਾਂ। ਫਿਰ ਤਮਾਸ਼ਾ ਹੈ ਕਿ ਇਸ ਰੂਹਾਨੀ ਗੁਲਾਮੀ ਵਿੱਚ ਫਸੇ ਬੰਦੇ ਪਦਾਰਥ, ਇੱਜ਼ਤ, ਜਵਾਨੀ ਆਦਿਕ ਦੇ ਨਸ਼ੇ ਵਿੱਚ ਆਕੜਦੇ ਤੇ ਦਾਨੇ ਬਣ ਬਣ ਬੈਠਦੇ ਹਨ, ਬੇਥਵੇਂ ਹਨ, ਦੁਖੀ ਹਨ। ਉਹਨਾਂ ਦੇ ਤੇ ਜਾਨਵਰਾਂ ਦੇ ਜੀਵਨ ਵਿੱਚ ਫਰਕ ਨਹੀਂ। ਜਾਨਵਰ ਵੀ ਖਾਂਦੇ ਪੀਂਦੇ ਸੌਂਦੇ ਮਰ ਜਾਂਦੇ ਹਨ, ਇਹ ਆਦਮੀ ਵੀ ਇਹੋ ਕੁਛ ਕਰਦੇ ਹਨ ਤੇ ਮਰ ਜਾਂਦੇ ਹਨ। ਦਿਨ ਰਾਤ ਇਸ ਹਾਲਤ ਵਿੱਚ ਰਹਿੰਦੇ ਕਦੇ ਨਹੀਂ ਸੋਚਦੇ ਕਿ ਇਸ ਸੁੰਦਰ ਸਰੀਰ, ਪਿਆਰੇ ਮਨ, ਸੁੱਚੀ ਸ਼ੁੱਧ ਤੇ ਉੱਚੇ ਆਤਮਾ ਦਾ ਕੀ ਪ੍ਰਯੋਜਨ ਹੈ? ਆਪ ਜਾਣਦੇ ਨਹੀਂ ਪਰ ਦੂਸਰਿਆਂ ਨੂੰ ਨੀਵਾਂ ਤੱਕਦੇ ਤੇ ਮਖੌਲ ਕਰਦੇ ਹਨ। ਇਹ ਉਹਨਾਂ ਦੇ ਵਸ ਨਹੀਂ, ਉਹਨਾਂ ਦੇ ਮਨ ਗੁੰਝਲਦਾਰ ਹੋ ਗਏ ਹਨ। ਉਹ ਸਿੱਧੇ ਤੇ ਸਾਫ਼ ਗੱਲ ਨੂੰ ਸਮਝ ਨਹੀਂ ਸਕਦੇ। ਇਸ ਤਰ੍ਹਾਂ ਦਾ ਸੰਸਾਰ ਹੈ ਜਿਸ ਵਿੱਚ ਕਿਸੇ ਨੂੰ ਭਾਗ ਵਾਸਤੇ ਕੁਛ ਕਿਰਪਾ ਆਸਰੇ ਸਿੱਧੀ ਗੱਲ ਦੀ ਸੋਝੀ ਪੈਂਦੀ ਹੈ। ਉਹ ਆਖਦਾ ਹੈ ਕਿ ਹਾਏ, ਮੈਨੂੰ ਸੁੱਖ ਹੋਇਆ ਹੈ, ਠੰਡ ਪਈ ਹੈ, ਅਮੋਲਕ ਖਜ਼ਾਨਾ ਲੱਭਾ ਹੈ, ਹੋਰਨਾਂ ਨੂੰ ਵੀ ਲੱਭ ਪਵੇ ਤੇ ਉਹ ਵੀ ਮੇਰੇ ਵਾਂਗੂ ਸੁਖੀ ਹੋ ਜਾਣ। ਇਹ ਵਾਸ਼ਨਾ ਤਾਂ ਸ਼ੁਭ ਹੈ ਪਰ ਹਰੇਕ ਦੇ ਭਾਗਾਂ ਵਿੱਚ ਲਾਲ ਨਹੀਂ ਹੁੰਦੇ ਤੇ ਰਸਤਾ ਐਸਾ ਹੈ ਕਿ ਇਸ ਰਸਤੇ ਦੇ ਵੰਜਾਰੇ ਸ਼ੂਮ ਨਹੀਂ ਹੁੰਦੇ, ਹਰੇਕ ਨੂੰ ਦਾਤ ਦਿੰਦੇ ਹਨ ਪਰ ਤਾਰਨ ਦਾ ਯਤਨ ਕਰਦੇ ਹਨ। ਕਿਸੇ ਨੂੰ ਲਾਭ ਹੋਵੇ ਜਾਂ ਨਾ, ਪਰ ਉਹ ਫੁਹਾਰੇ ਦੀ ਤਰ੍ਹਾਂ ਹਰ ਵੇਲੇ ਦਾਤ ਦੀ ਛੈਬਰ ਲਾਈ ਰੱਖਦੇ ਹਨ। ਇਸੇ ਸਾਰੇ ਸਿਲਸਿਲੇ ਨੂੰ ਸਮਝ ਕੇ ਆਪ ਸਤਿਗੁਰੂ ਨੂੰ ਕੇਂਦਰ ਬਣਾ ਕੇ ਆਪਣੇ ਅੰਦਰ ਆਪਣੀ ਟੇਕ ਤੇ ਰਹੀਦਾ ਹੈ ਅਰ ਸ਼ੈਟਲ ਕਾਕ ਨਹੀਂ ਬਣੀਦਾ। ਬਾਕੀਆਂ ਤੇ ਵਿੱਤ ਮੁਜਬ ਰਹਿਮ ਕਰੀਦਾ ਅਰ ਸਹਾਇਤਾ ਦੇਈਦੀ ਹੈ। ਜਿਸ ਦੇ ਭਾਗ ਉਦੈ ਹੋਣ ਉਸ ਨੂੰ ਜ਼ਰੂਰ ਲਾਭ ਹੋ ਜਾਏਗਾ। ਸਭ ਤੋਂ ਭਾਰਾ ਕੰਮ ਇਹ ਹੈ ਕਿ ਆਪਣੀ ਲਿਵ ਕਲਗੀਆਂ ਵਾਲੇ ਦੇ ਚਰਨਾਂ ਨਾਲ ਨਾ ਟੁੱਟੇ। ਜਿਸ ਸਰੋਵਰ ਦਾ ਤਲਕ ਚਸ਼ਮੇ ਨਾਲੋਂ ਟੁੱਟ ਜਾਏਗਾ ਉਹ ਸਰੋਵਰ ਤਰਕੇਗਾ। ਜਿਸ ਆਤਮਾ ਦਾ ਸੰਬੰਧ ਪਰਮਾਤਮਾ ਨਾਲੋਂ ਟੁੱਟ ਚੁੱਕਾ ਹੈ, ਅਰਥਾਤ ਜਿਨ੍ਹਾਂ ਦੀ ਲਿਵ ਟੁੱਟ ਚੁੱਕੀ ਹੈ, ਉਹ ਬਦਬੂਦਾਰ ਹੋ ਜਾਂਦੇ ਹਨ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਲਿਵ ਟੁੱਟੀ ਵਾਲੇ ਮਾਇਆ ਦੇ ਹੇਠ ਲੱਗੇ ਗੁਲਾਮ ਹਨ। ਉਹ ਗੱਦੀਆਂ ਤੇ ਬੈਠੇ ਹੁਕਮ ਕਰਦੇ ਕੁੰਜੀਆਂ ਸਾਂਭਦੇ ਗੁਲਾਮ ਹਨ। ਸੁਤੰਤਰ ਉਹ ਹੈ ਜਿਸ ਦੀ ਆਤਮਾ ਕਲਗੀਆਂ ਵਾਲੇ ਦੀ ਗੁਲਾਮੀ ਵਿੱਚ ਉਸਦੇ ਚਰਨਾਂ ਨਾਲ ਲਿਵ ਲਾਈ ਦੁਨੀਆਂ ਦੇ ਕੰਮ ਕਰ ਰਹੀ ਹੈ। ਲਿਵ ਸਾਨੂੰ ਕਮਜ਼ੋਰ ਨਹੀਂ ਪਰ ਬਲਵਾਨ ਤੇ ਦਾਣੇ ਬਣਾਉਂਦੀ ਹੈ। ਲਿਵ ਵਾਲਾ ਦੁਨੀਆਂ ਦੇ ਕੰਮ ਚੰਗੇ ਕਰਦਾ ਹੈ ਪਰ ਅੰਤਰ ਆਤਮੇ ਅੱਠੇ ਪਹਿਰ ਹਰ ਦਮ ਆਪਣੇ ਚਸ਼ਮੇ ਨਾਲ ਮਿਲਿਆ ਰਹਿੰਦਾ ਹੈ। ਉਸ ਦੇ ਵਿੱਚ ਵਾਹਿਗੁਰੂ ਜੀ ਵਿੱਚੋਂ ਹਰ ਵੇਲੇ ਜ਼ਿੰਦਗੀ ਬਖਸ਼ ਲਹਿਰੇ ਤੇ ਤਾਜ਼ਗੀ ਦੇ ਹੁਲਾਰੇ ਹਰ ਵੇਲੇ ਹੁਲਾਰੇ ਮਾਰਦੇ ਰਹਿੰਦੇ ਹਨ। ਉਸ ਦੀ ਆਤਮਾ ਟਿੱਕੀ ਹੋਈ, ਖਿੜੀ ਹੋਈ, ਰਸ ਪਿੰਨੀ ਤੇ ਆਨੰਦੀ ਰਹਿੰਦੀ ਹੈ। ਪਰ ਬੀਬਾ ਜੀ, ਇਹ ਮਖੌਲ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਪੜ੍ਹ ਕੇ ਦੇਖੋ, ਇਹ ਕਿਤਨੀ ਦੁਰਲਭ ਤੇ ਅਮੋਲਕ ਹੈ। ਜੇ ਮਿਲ ਜਾਏ ਤਾਂ ਇਸ ਦੀ ਕਦਰ ਇਹੋ ਪਾਈਦੀ ਹੈ ਕਿ ਇਸ ਨੂੰ ਨੱਪ ਕੇ ਫੜੀਦਾ ਹੈ, ਘੁੱਟ ਕੇ ਰੱਖੀਦਾ ਹੈ ਤੇ ਖਿਸਕਣ ਨਹੀਂ ਦੇਈਦਾ। ਵੀਰ ਸਿੰਘ ਪਿਆਰੇ ਜੀ, ਅਸੀਂ ਨਾਮ ਸਵਾਦ ਆਸਰੇ ਜਪਦੇ ਹਾਂ। ਸਵਾਦ ਤਾਂ ਐਸੀ ਚੀਜ਼ ਹੈ ਜੋ ਜਾਣ ਬੁੱਝ ਕੇ ਪਾਪ ਕਰਵਾ ਦਿੰਦਾ ਹੈ। ਜੋ ਕਦੇ ਪਾਪ ਵਿੱਚ ਰਸ ਨਾ ਹੁੰਦਾ ਤਾਂ ਪਾਪ ਕੌਣ ਕਰਦਾ? ਇਸੇ ਤਰ੍ਹਾਂ ਜੇ ਨਾਮ ਦੇ ਆਦਿ ਵਿੱਚ ਰਸ ਹੁੰਦਾ ਤਾਂ ਕੌਣ ਨਾ ਜਪਦਾ? ਪਰ ਇਹ ਤਾਂ ਸ਼ਿਲਾ ਅਲੂਣੀ ਚਟਣੀ ਤੁਲਨਾ ਲੱਖ ਅਮੇਰਸ ਈਪੀ। ਇਹ ਜਿਹੜਾ ਅਲੂਣੀ ਸ਼ਿਲਾ ਦੇ ਚੱਟਣ ਦਾ ਸਮਾਂ ਹੈ, ਹਿੰਮਤ ਨਾਲ ਕਸੀਸ ਵੱਟਣ ਨਾਲ ਸਫਲ ਹੋ ਸਕਦਾ ਹੈ। ਜੋ ਰਸ ਕਿਤੋਂ ਮਿਲ ਗਿਆ ਹੈ ਤੇ ਨਾਮ ਜਪ ਲਿਆ ਤਾਂ ਕਿਹੜੀ ਵੱਡੀ ਗੱਲ ਹੋਈ? ਜਦੋਂ ਰਸ ਟੁੱਟੇ ਤਦੋਂ ਜਪੇ, ਕਸੀਸ ਵੱਟ ਕੇ ਜਪੋ, ਸਾਵਧਾਨ ਹੋ ਕੇ ਜਪੋ। ਤਦੋਂ ਤਾਂ ਸਵਾਦ ਹੈ, ਤਦੋਂ ਸਰੀਰ ਵਿੱਚ ਗੁਬਾਰ ਹੁੰਦਾ ਹੈ। ਇਹ ਗੁਬਾਰ ਨਾਲ ਨਾਮ ਦਾ ਜੁੱਧ ਹੁੰਦਾ ਹੈ। ਜੁੱਧ ਵਿੱਚ ਸੁੱਖ ਕਿੱਥੇ? ਜੁੱਧ ਵਿੱਚ ਤਾਂ ਸਾਵਧਾਨ ਤੇ ਇਕਾਗਰ ਹੋ ਕੇ ਗੋਲਾਬਾਰੀ ਕਰੀ ਦੀ ਹੈ। ਹਰ ਸਵਾਸ ਵਿਚ ਨਾਮ ਦਾ ਫਾਇਰ, ਕਿਤਿਆਂ ਗੜਾ ਗੜ ਵੈਰੀ ਦੇ ਕਿੰਗਰੇ ਢਹਿੰਦੇ ਹਨ। ਮੋਰਚੇ ਬਾਦ ਮੋਰਚਾ ਫਤਿਹ ਹੁੰਦਾ ਹੈ, ਹਤਾ ਕਿ ਕਿਲਾ ਸਰ ਹੋ ਜਾਂਦਾ ਹੈ। ਫੇਰ ਰਸ ਆ ਜਾਂਦਾ ਹੈ, ਰਸ ਫਿਰ ਆਪੇ ਨਾਮ ਜਪਾਈ ਜਾਂਦਾ ਹੈ। ਇਹ ਨਾਮ ਜਪਣਾ ਕਠਣ ਹੈ, ਪਰ ਇਹੋ ਹੈ ਜੇ ਰਸ ਵਾਲੇ ਨਾਮ ਵਿਚ ਲੈ ਜਾਂਦਾ ਹੈ। ਇਸ ਵਿਚ ਫਤਿਹ ਦਾ ਨੁਕਤਾ ਇਕ ਹੈ ਕਿ ਜਪੀ ਜਾਓ ਤੇ ਪਰਵਾਹ ਨਾ ਕਰੋ, ਜੋ ਸੋਚ ਨੇੜੇ ਆਵੇ ਵਗਾ ਮਾਰੋ ਤੇ ਜੀਵ ਨੂੰ ਖਲੋ ਨਾ ਦੇਵੋ। ਦੁਗਾੜੇ ਫੈਂਕੋ, ਨਾਮ ਅਸਲ ਕਲਿਆਣ ਕਰਤਾ ਹੈ। ਸਾਨੂੰ ਚਾਰ ਕੁ ਦਿਨ ਰਸ ਆ ਕੇ ਜੇ ਫੇਰ ਗੁਬਾਰ ਪਵੇ ਤਾਂ ਅਸੀਂ ਇਸ ਰਸ ਦੇ ਇਸ਼ਕ ਵਿਚ ਬਾਵਰੇ ਹੋ ਜਾਂਦੇ ਹਾਂ ਤੇ ਨਹੀਂ ਸਮਝਦੇ ਕਿ ਸਾਡੀ ਸੁਸਤੀ ਤੇ ਘਬਰਾ ਵੈਰੀ ਨੂੰ ਬਲ ਦੇ ਰਿਹਾ ਹੈ। ਕਸੀਸ ਵੱਟ ਕੇ ਸਵਾਦ ਤੋਂ ਬੇਪਰਵਾਹ ਹੋ ਕੇ ਮੋਰਚਾ ਗੜ ਦਿੱਤਾ, ਜਦ ਤੱਕ ਕਿ ਫਤਿਹ ਨਾ ਹੋ ਜਾਵੇ। ਵੀਰ ਸਿੰਘ। 20 ਜਨਵਰੀ 1913। ਪਿਆਰੇ ਜੀ, ਦਰਗਾਹੇ ਪਰਵਾਨ ਢਾਈ ਗੱਲਾਂ ਹਨ। ਇਕ ਅੱਖਰ ਪਰਮੇਸ਼ਵਰ ਦਾ ਨਾਮ ਬਾਣੀ ਕੀਰਤਨ ਸਮੇਤ, ਦੂਜਾ ਅੱਖਰ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਨਿਰੰਤਰ ਧਿਆਨ, ਅੱਧਾ ਅੱਖਰ ਮਿੱਤਰਾਂ ਸੰਬੰਧੀਆਂ ਵੈਰੀਆਂ ਸਭ ਦੇ ਅੱਗੇ ਆਪਣੀ ਸੁਰਤ ਨੂੰ ਹੇਠਾਂ ਕਰਕੇ ਲਿਪਤ ਨਹੀਂ ਹੋਣਾ, ਸੁਰਤ ਉੱਚੀ ਕਰਕੇ ਰੱਖਣੀ ਤਾਂ ਕਿ ਸਿਮਰਨ ਵਿਚ ਵਿਘਨਕਾਰੀ ਅਸਰ ਨਾ ਪਵੇ। ਜਿਸ ਇਹ ਢਾਈ ਅੱਖਰ ਪਕਾ ਲਏ ਉਹ ਤਰ ਗਿਆ। ਦੇਖੋ ਗੁਰੂ ਜੀ ਆਖਦੇ ਹਨ, ਨਾਮ ਤੁਲ ਕਛ ਅਵਰ ਨਾ ਹੋਏ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਨੇ, ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਜੋੜ ਢਾਈ ਅੱਖਰ। ਵੀਰ ਸਿੰਘ। 12 ਅਪ੍ਰੈਲ 1913। ਪਿਆਰੇ ਜੀ, ਮੇਰਾ ਕੁਦਰਤ ਨਾਲ ਇੱਕ ਮਿੱਤਰ ਨਾਲ ਰੱਬ ਦੇ ਪਾਸੇ ਦਾ ਵੇਰਵਾ ਖੁੱਲਣ ਤੇ ਹੋਰ 2-4 ਸਰੀਰਾਂ ਨਾਲ ਵਾਹ ਪੈ ਗਿਆ, ਨਹੀਂ ਤਾਂ ਮੈਂ ਲੁੱਕ ਕੇ ਦਿਨ ਕੱਟਣ ਵਾਲਾ ਆਪਣੀ ਉਮਰ ਦੇ 35 ਵਰੇ ਚੁੱਪ ਚਾਪ ਲੰਘਾ ਚੁੱਕਾ ਸਾਂ। ਤੇ ਹੁਣ ਵੀ ਅੱਗੋ ਸਤਿਗੁਰੂ ਕਰੇ ਮੇਰੀ ਚੁੱਪ ਚਾਪ ਉਸ ਦੇ ਚਰਨਾਂ ਨਾਲ ਲੰਘ ਜਾਵੇ। ਜੀ ਦੇ ਚੁੱਪ ਟੁਰਨ ਮਗਰੋਂ ਮੈਂ ਆਪਣੇ ਵਰਤਾਓ ਨੂੰ ਹੋਰ ਸੰਕੋਚਿਆ ਹੈ, ਅਰ ਸ਼ਾਇਦ ਹੋਰ ਵੀ ਸੰਕੋਚਿਆ ਜਾਵੇ, ਕਿਉਂਕਿ ਇਹ ਪੋਟ ਬਹੁਤ ਭਾਰੀ ਹੁੰਦੀ ਹੈ ਤੇ ਸਮਰੱਥ ਹੀ ਚੁੱਕ ਸਕਦੇ ਹਨ। ਜੋ ਕੁਛ ਮੈਂ ਤੁਸਾਂ ਨਾਲ ਗੱਲਬਾਤ ਕਰ ਚੁੱਕਾ ਹਾਂ ਉਹ ਮੇਰੀ ਸੇਵਾ ਹੈ। ਤੁਹਾਨੂੰ ਸਤਿਗੁਰ ਦੇ ਬਾਲ ਜਾਣ ਕੇ ਮੈਂ ਖਿਡਾਵੇ ਵਾਂਗੂ ਸਤਿਗੁਰੂ ਜੀ ਦੀਆਂ ਕਥਾ ਸੁਣਾਈਆਂ ਹਨ ਕਿ ਤੁਸੀਂ ਐਡੇ ਵੱਡੇ ਦੀ ਸੰਤਾਨ ਹੋ, ਹੀਰਾ ਜਨਮ ਪਾ ਕੇ ਬਾਪੂ ਵਰਗੇ ਹੋ ਜਾਓ ਤਾਂ ਬਾਪੂ ਦੇ ਦਰਬਾਰ ਸੁਖ ਪਾਓ। ਦਰਬਾਰ ਇੱਥੇ ਉੱਥੇ ਸਦਾ ਖੁੱਲਾ ਹੈ, ਸਦਾ ਅਕਾਲ ਪੁਰਖ ਦੀ ਹਜ਼ੂਰੀ ਵਿਚ ਵਸੋ, ਪਰ ਕੋਈ ਦਮ ਭੁੱਲ ਵਿਚ ਨਾ ਜਾਣ ਦਿਓ। ਬਸ ਇਸ ਤਰ੍ਹਾਂ ਰਸ ਪੈਂਦਾ ਹੈ, ਝਲਕੇ ਵੱਜਦੇ ਹਨ, ਸੁਰਤ ਖੇੜਾ ਖਾਂਦੀ ਹੈ, ਪਰ ਸ਼ਨੇ ਸ਼ਨੇ ਮੁਰਦਾਪਨ ਨਿਕਲ ਕੇ ਸੁੱਤਾ ਮਨ ਜਾਗ ਉੱਠਦਾ ਹੈ, ਮੋਈ ਰੂਹ ਜੀਵ ਪੈਂਦੀ ਹੈ, ਸੁੱਕੇ ਕਾਠ ਹਰੇ ਹੋ ਜਾਂਦੇ ਹਨ, ਕਿਉਂ ਲਗਾਤਾਰ ਲਿਵ ਸਾਡੇ ਵਿੱਚ ਅਜੇ ਨਹੀਂ ਲੱਗਦੀ? ਇਸ ਦਾ ਉੱਤਰ ਇਹ ਹੈ ਕਿ ਜਨਮ ਜਨਮ ਦੇ ਕਰਮ ਸਿਰ ਤੇ ਖੜੇ ਹਨ। ਜਦ ਇਨ੍ਹਾਂ ਦਾ ਦਾਅ ਪੈਂਦਾ ਹੈ, ਰਸ ਚੁੱਕੇ ਲੈਂਦੇ ਹਨ, ਫਿਰ ਹਰ ਰੋਜ਼ ਅਸੀਂ ਭੁੱਲਾਂ ਕਰਦੇ ਹਾਂ, ਕਿਸੇ ਨਾਲ ਈਰਖਾ ਜਾਂ ਸਾੜਾ ਉੱਠ ਖੜੋਂਦਾ ਹੈ, ਕਿਸੇ ਦਾ ਪੈ ਚਿੱਤੇ ਪੈ ਜਾਂਦਾ ਹੈ, ਕਿਸੇ ਵੱਲ ਮੂੰਹ ਪ੍ਰਬਲ ਪੈ ਕੇ ਧੂ ਮਾਰਦਾ ਹੈ। ਇਸ ਤਰ੍ਹਾਂ ਦੇ ਭਾਵਾਂ ਨਾਲ ਚਿੱਤ ਤੇ ਮੈਲ ਪੈ ਜਾਂਦੀ ਹੈ, ਹਜ਼ੂਰੀ ਦਾ ਰਸ ਉੱਡ ਜਾਂਦਾ ਹੈ। ਜਦ ਤਾਈਂ ਸੰਸਾਰ ਦੇ ਅਸਰਾਂ ਹੇਠ ਲਗਣੋਂ ਨਹੀਂ ਬਚਦਾ, ਡਿੱਗਦਾ ਢਹਿੰਦਾ ਰਹਿੰਦਾ ਹੈ। ਜੇ ਸ਼ੇਰ ਹੋ ਕੇ ਹੋਊ ਪਰੇ ਸਿੱਖ ਲਵੇ ਤਾਂ ਰਸ ਘੱਟ ਉੱਡੇ। ਸੋਚਾਂ ਤੇ ਰਸ ਦਾ ਵੈਰ ਹੈ। ਜਿਉਂ ਜਿਉਂ ਆਪ ਹਜ਼ੂਰੀ ਵਿੱਚ ਦਮ ਲੈਸੋ ਤੇ ਵਿਸਿਮਰਨ ਵਿੱਚ ਨਾ ਪੈਸੋ, ਤਿਉਂ ਤਿਉਂ ਸੁਖ ਵਧੇਗਾ। ਸੰਕੋਚ ਵਿੱਚ ਸੁਖ ਬਾਹਲਾ ਹੈ, ਪਰਵਿਰਤ ਮਾਰਗ ਜੇਤਾ ਕਿਛ ਹੋਈ ਹੈ, ਤੇਤਾ ਲੋਕ ਵਿਚਾਰਾ ਵਾਲੀ ਗੱਲ ਹੁੰਦੀ ਹੈ। ਮੈਂ ਤਾਂ ਗ੍ਰਸਤੀ ਹਾਂ, ਜੋ ਕੁਛ ਮੈਨੂੰ ਸਰੇ, ਮੈਂ ਗੁਰੂ ਨਾਨਕ ਦੇ ਬਾਲਕਾਂ ਨੂੰ ਬਾਬਾਣੀਆਂ ਕਹਾਣੀਆਂ ਸੁਣਾਣੋ ਦਰੇਗ ਨਹੀਂ ਕਰਦਾ। ਹੋਰ ਕੀ, ਅੱਠੇ ਪਹਿਰ ਚਿਤ ਹਜ਼ੂਰੀ ਵਿੱਚ ਰੱਖ, ਸਿਮਰਨ ਕਰੋ, ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ ਵਾਲਾ। ਸਤਿਗੁਰੂ ਦਾ ਇਕਰਾਰਨਾਮਾ ਸਾਡੇ ਪਾਸ ਲਿਖਿਆ ਪਿਆ ਹੈ। ਡਰ ਕਾਹਦਾ ਹੈ ਤੇ ਤੌਖਲਾ ਕਾਹਦਾ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਿਨੇਹਿਆ, ਭੇਦ ਨਾ ਜਾਣੂ ਮੂਲ ਸਾਈ ਜਿਹਿਆ। ਸਤਿਗੁਰੂ ਨੇ ਆਖਿਆ ਹੈ, ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਮ ਜਪਣਾ ਮੁਸ਼ਕਤ ਕਾਲਣੀ ਹੈ, ਰਸ ਪਿੱਛੋਂ ਪੈਂਦਾ ਹੈ। ਜੋ ਪਹਿਲੋ ਹੀ ਰਸ ਦੇ ਚਾਹਵਾਨ ਹੋ ਕੇ ਮੁਸ਼ਕਤ ਕਾਲਣੀ ਛੱਡ ਦਈਏ ਤਾਂ ਕੁਰਸਤਾ ਪੈਂਦੀ ਹੈ। ਫਿਰ ਸਤਿਗੁਰੂ ਨੇ ਲਿਖਿਆ ਹੈ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ। ਸਾਡਾ ਲੋਕਾਂ ਨਾਲ ਮੋਹ ਵੈਰ ਹੈ, ਲੋਕਾਂ ਦਾ ਪੈ ਹੈ, ਲੋਕਾਂ ਪਰ ਭਰਮ ਹੈ, ਠਾਠਾ ਬਾਗਾ ਨਹੀਂ। ਇਸੇ ਕਰਕੇ ਸਾਡੇ ਅੰਦਰ ਆਸਾ ਤੇ ਅੰਦੇਸ਼ਾ ਵਧਦਾ ਰਹਿੰਦਾ ਹੈ। ਸਤਿਗੁਰੂ ਲਿਖਦਾ ਹੈ, ਆਸਾ ਅੰਦੇਸ਼ਾ ਦੋਏ ਪੱਟ ਜੜੇ। ਹੁਣ ਰਸ ਤਾਂ ਪਵੇ ਆਸ ਅੰਦੇਸ਼ੇ ਤਿੰਨ ਹੀ ਕੇਵਲ, ਹਉਮੈ ਸ਼ਬਦ ਜਲਾਏ। ਰਸ ਇਨ੍ਹਾਂ ਭੁੱਲਾਂ ਕਰਕੇ ਨਹੀਂ ਪੈਂਦਾ, ਪਵੇ ਤਾਂ ਭੱਜ ਜਾਂਦਾ ਹੈ। ਸਾਡੀ ਖੇਤੀ ਜਦ ਫੁੱਟਦੀ ਹੈ ਉੱਠਦੀ ਹੈ ਤਾਂ ਚੋਰੀ ਮਿਰਗ ਅੰਗੂਰੀ ਖਾਏ। ਭਾਵੇਂ ਕਿਰਪਾ ਕਰਕੇ ਸਤਿਗੁਰੂ ਨੇ ਸਾਨੂੰ ਗੁਰ ਦਿਖਲਾਈ ਮੋਰੀ, ਜਿੱਤ ਮਿਰਗ ਪੜਤ ਹੈ ਚੋਰੀ, ਪਰ ਅਸਾਂ ਅਜੇ ਮੂੰਦ ਲੀਏ ਦਰਵਾਜੇ ਵਾਲਾ ਕੰਮ ਨਹੀਂ ਕੀਤਾ। ਇਸ ਕਰਕੇ ਸਿੱਟੇ ਵਿੱਚ ਬਾਜੀਲੇ ਅਨਹਦ ਬਾਜੇ ਵਾਲਾ ਫਲ ਨਹੀਂ ਲੱਗਦਾ। ਤਾਂ ਤੇ ਹਰਦਮ ਸਿਮਰੋ, ਹਰਦਮ ਉੱਚੀ ਖਿੱਚ ਵਿੱਚ ਰਹੋ, ਅੰਦਰੋਂ ਅਲਿਪਤ ਵਰਤੋ, ਫਿਰ ਰਸ ਦੀਆਂ ਧਾਰਾਂ ਚਸ਼ਮੇ ਸਮਾਨ ਜਾਰੀ ਰਹਿਣ। ਹਿੰਮਤ ਕਰੋ, ਆਗਾਹ ਕੂਤਰਾਂਗ ਪਿੱਛਾ ਫੇਰ ਨਾ ਮੁਹੱਡੜਾ, ਨਾਨਕ ਸਿਜ ਇਵੇਹਾ ਵਾਰ, ਬਹੁਰ ਨਾ ਹੋਵੇ ਜਨਮੜਾ। ਵੀਰ ਸਿੰਘ।